फतेह प्रवान करने। वाहिगुरु जी का खालसा, वाहिगुरु जी की फतेह। एक प्रकरण लड़ी वार दास आपनों सरवन करा रहा सी, चंद मिनटां च उसनों मैं मुकम्मल करने की कोशिश करदा हाँ। जिंदगी दे वख वख पड़ाव तो असी लंघ के आया और कई रूप धारण किए ने, अनंत रूप, कई जन्म भय कीट पतंगा, कई जन्म गजमीन कुरंगा, कई जन्म पंखी सर्प होयो, कई जन्म हैवर ब्रिख जोयो, मिल जगदीश मिलन की बरिया। सिर्फ इत्थे ही नहीं, कई जन्म सहल गिर करया, कई जन्म गर्भ में खिरया। बड़ा लंबा चौड़ा शब्द, पता नहीं कितने लंबे समय तक सैल गिर करया। तू पहाड़ सी, पत्थर सी, कहने जमीन सूरज तो टूटिया होया एक टुकड़ा है, ठंडी होई पत्थर होई। इत्थे उम्र हर जीव दी है, सब दी उम्र है। तो पत्थर दी भी अपनी उम्र है, पत्थर रूप बदलता है, एक दिन मिट्टी आंदा है, रेत आंदा है। शायद जिन्होंने गौर नाल देखा है, लाल किला दिल्ली दा हुण मिट्टी आने लगा है, पत्थर मिट्टी आंदे जा रहे। पत्थर दी भी अपनी उम्र है, समा पा के पत्थर मिट्टी बनता है, मिट्टी दी भी अपनी उम्र है। समय भी धारा दे चो लंघ के ए मिट्टी बनस्पति बनती है, बनस्पति दी भी अपनी उम्र है। बहुत लंबी यात्रा तो बाद बनस्पति पशु पक्षी बनती है, पर पशु पक्षी दी जिंदगी ए भी लिमिट है। आखिर समय दी धारा पशु पक्षी नू जिहड़ा रूप देंदी है उसनू कहिंदे ने मनुष्य। मनुष्य, मनुख। पत्थर दियां कोई लोड़ां नहीं, पर मनुख दियां लोड़ां दी कोई गिनती नहीं, अनंत लोड़ां। पत्थर दी कोई ख्वाहिश नहीं, पर मनुख दियां अनंत ख्वाहिशां ने। पत्थर कोल कोई दुख नहीं, पर मनुख ते दुखां दी पंड। दुख की पंडा खुलियां, सुख नानक सेओ खोए। पत्थर नू तोड़ांगे आखिर रेजा रेजा होके खाक मिट्टी, पर जे मनुख नू खोलिए ते सिवाय दुख दे होर कुछ भी नहीं। मैं अक्सर अर्ज करदा हुंना, मनुख नू खोलण दा ढंग की है, बस अपना एक दुख सुनाओ ते फिर वो चुप नहीं करेगा, अपने सैकड़े दुख सुनाएगा। पत्थर दुख सुख तो न्यारा है, मनुख ते दुख सुख दे जीवंदा है। पत्थर खुशी गमी तो न्यारा है, मनुख ते कदी खुश है कदी गमगीन है। पत्थर दियां कोई लोड़ा नहीं, मनुख दियां अनंत लोड़ा ने। पत्थर लंबी यात्रा तो बाद बनस्पति बनया, बनस्पति थोड़ी जागी तो उस दियां लोड़ा भी थोड़ियां, उन्हों प्यास लगती है, पानी चाहिए। सर्दी गर्मी तो मुतासर आउंदी लमकावां ना, फिर होर अगे पशु पक्षी ज्यादा जाग गए, दुख सुख भी ज्यादा महसूस करन लग पए, लोड़ां भी कुछ ज्यादा हो गई, प्यास दे नाल नाल भुख भी पैदा हुई। पर मनुख भुख प्यास दे नाल नाल लखां तरह दियां ख्वाहिशां पैदा हुईयां, कामनावां पैदा हुईयां, इच्छावां पैदा हुईयां। बहादुर शाह जफर कहिंदा है, उमरे दराज मांग कर लाए थे चार दिन। बड़ी लंबी उम्र में खुदा तो लेके आया, उमरे दराज मांग कर लाए थे चार दिन, दो आरज़ू में कट गई दो इंतजार में। चार दिन भी मैं लंबी जिंदगी लेके आया, दो दिन लंघ गए आरजू करदियां, इच्छावां करदियां, कामनावां करदियां, ते दो दिन लंघ गए उड़ीक करदियां, इच्छा अज पूरी होवेगी, कल पूरी होवेगी, अज पूरी होवेगी, कल पूरी होवेगी, जिंदगी गई। कदी जीवन का मुताला करिए, किसी वक्त ख्वाहिशां चल दियां, किसी वक्त बड़ी तीबर इच्छा होंदी है, ख्वाहिश कदों पूरी होवे, कदों पूरी हो। अद्धी जिंदगी लंघ गई ख्वाहिशां कर दे, अद्धा जीवन लंघ गया उड़ीक कर दे, ख्वाहिश अज पूरी होवेगी, कल पूरी होवेगी, अज पूरी होवेगी, कल पूरी होवेगी। ख्वाहिशां का लंबा चौड़ा विस्तार मैं ना बयान करा, मनुख दुखी है, पत्थर दुख सुख तो न्यारा है, मनुख ते दुख सुख विच जीवदा, दुख सुख करत जन्म फुन मुआ, कभी हसदा पे फिर रो रहा है, पर संचित बैठा है फिर उदास है, दुखी है। लंबी यात्रा तो बाद और पता नहीं लखां साल ने के अरबां खरवा साल ने, क्योंकि समा नहीं सी, समा चलिया सूरज दे नाल, ते गुरबाणी कहती है साड़ी यात्रा बहुत लंबी है, बहुत लंबी है। खैर इस नूं इस वक्त मैं नहीं लेना। अस्थूल रूप जो बनिया पत्थर, ते फिर इस धरती रे जो सिरमौर रूप बनिया है, इस तो अगे नहीं, वो है मनुख, सब कुछ मनुख तो थले है। किसनों भी जफर इंज कहता है, बनाया ऐ जफर खालिक ने कब इंसान से बढ़कर, मलिक को देव को जिन को परी को हूरे गिलमा को, मनुख सिरमौर है अवर जोन तेरी पनहारी, इस धरती में तेरी सिकदारी, अशरफुल मखलूकात सिरमौर सरदार। परमात्मा एक शक्ति है, तो जो कुछ आया है परमात्मा तो आया है, तो मनुख भी शक्ति है। मनुख कोल प्रथम ते इंद्रियां दी शक्ति है, वेखना एक शक्ति है, वेखना एक रस है, सुनना एक शक्ति है, सुनना एक रस है, बोलना एक शक्ति है, पर रसना एक रस है। नासका एक शक्ति है और नासका सुगंध एक रस है, खलड़ी भी एक शक्ति है, खलड़ी एक रस है। कोई एकद इंद्रा मनुख दा नाकारा हो जाए, तो समझ लो उतनी शक्ति उसकी छीण हो जाती, नहीं अखां कम कर दिया, बहुत कुछ घट गया, नहीं कन काम कर दे, बहुत कुछ घट गया, जबान बोल नहीं सकती, बहुत कुछ घट गया, किसे नाल संबंध जोड़ नहीं सकता। मैं करा पत्थर कोल आवाज नहीं, बनस्पति कोल भी आवाज नहीं, पशुओं कोल आवाज है पर अल्फाज नहीं, धुन है अखर नहीं। पशु जब आवाज करता है तो इतना पता चल रहा है, मुर्गा है, चिड़ी है, शेर है, कुत्ता है, गऊ है, पर किसे गऊ नू कहिए तू कितों आ रही है, जाना कितने है, तो अल्फाज कोई नहीं, अखर कोई नहीं, आवाज है अल्फाज नहीं। मनुख कोल आवाज भी है, अल्फाज भी है, धुन भी है, अखर भी ने। अखर अंदर त्रिभुवन धारे, तीन लोकां दा ज्ञान अखरां विच बंद है। और मैं अर्ज करां सारे संबंध भी अखरां ते खड़े ने, अल्फाजां दे खड़े ने, गुंगा संबंध जोड़न विच असमर्थ है, गुंगे दे दोस्त नहीं होंदे, क्यों? आवाज ते है, अल्फाज कोई नहीं। अंधे दे दोस्त होंदे ने, नेत्रहीन दे दोस्त होंदे ने, उस संबंध जोड़ सकदा, दूर क्यों जाइए, आ गई सामने गल। शुगल जी थानू कविता सुना के गए ने, नेत्रहीन है, ਇਹ ਮਿੱਤਰਾਂ ਦੇ ਮਿੱਤਰ ਨੇ ਤੇ ਇਹਨਾਂ ਦੇ ਬਹੁਤੇ ਮਿੱਤਰ ਨੇ, ਸੰਬੰਧ ਜੁੜਦੇ ਨੇ ਬੋਲਾਂ ਨਾਲ ਅੱਖਰਾਂ ਨਾਲ। ਤਾਂ ਮਰਦ ਸੁਖਨ ਨਾ ਗੁਫਤਾ ਬਾਸ਼ਦ ਐਬ ਹੁਨਰ ਨਿਹੁਫਤਾ ਬਾਸ਼ਦ। ਬੋਲਣਾ ਇੱਕ ਬਹੁਤ ਵੱਡੀ ਸ਼ਕਤੀ ਪਰਮਾਤਮਾ ਨੇ ਦਿੱਤਾ ਹੈ, ਇਹ ਵੀ ਮੈਂ ਅਰਜ਼ ਕਰਦੇ। ਸਾਰੇ ਸੰਬੰਧ ਤੇ ਬੋਲ ਚਾਲ ਤੇ ਖੜੇ ਨੇ ਤੇ ਸਾਰਾ ਗਿਆਨ ਧਿਆਨ ਗਿਆਨ ਬੋਲਾਂ ਤੇ ਖੜਾ ਹੈ। ਅਖਰੀ ਨਾਮ ਅਖਰੀ ਸਾਲਾ, ਅਖਰੀ ਗਿਆਨ ਗੀਤ ਗੁਣ ਗਾ, ਅਖਰੀ ਲਿਖਣ ਬੋਲਣ ਬਾਣ, ਅਖਰਾਂ ਸਿਰ ਸੰਜੋਗ ਵਖਾਣ। ਤੁਹਾਡੇ ਵਿੱਚੋਂ ਜਿਨ੍ਹਾਂ ਨੇ ਕਦੀ ਸਾਰਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਾਠ ਕੀਤਾ ਹੋਵੇ, ਅੱਖਰਾਂ ਦੀ ਮਹਿਮਾ ਦੀ ਬਾਣੀ ਹੈ। ਗੌੜੀ ਮੱਲਾ ਪੰਜਵਾਂ ਬਾਵਨ ਅਖਰੀ, ਅੱਖਰਾਂ ਦੀ ਮਹਿਮਾ। ਗੌੜੀ ਸ੍ਰੀ ਕਬੀਰ ਜੀ ਬਾਵਨ ਅਖਰੀ, ਅੱਖਰਾਂ ਦੀ ਮਹਿਮਾ। ਆਸਾ ਮੱਲਾ ਪਹਿਲਾ ਪੱਟੀ ਲਿਖੀ, ਅੱਖਰਾਂ ਦੀ ਮਹਿਮਾ। ਹੈਰਾਨਗੀ ਆਉਂਦੀ ਹੈ, ਗੁਰੂ ਨਾਨਕ ਅੱਖਰਾਂ ਦੀ ਮਹਿਮਾ ਪੈ ਗਾਇਨ ਕਰਦੇ ਨੇ ਅਲਫਾਜ਼ਾਂ ਦੀ। ਗੁਰੂ ਅਰਜਨ ਦੇਵ ਜੀ ਮਹਾਰਾਜ ਅਲਫਾਜ਼ਾਂ ਦੀ ਮਹਿਮਾ ਪੈ ਬਿਆਨ ਕਰਦੇ ਨੇ। ਭਗਤ ਕਬੀਰ ਅੱਖਰਾਂ ਦੀ ਮਹਿਮਾ ਬਿਆਨ ਕਰ ਰਹੇ ਨੇ। ਕਿਉਂ? ਮਨੁੱਖ ਦਾ ਸਾਰਾ ਵਿਕਾਸ ਬੋਲਚਾਲ 'ਤੇ ਖੜਾ ਹੈ, ਗੁੰਗੇ ਦਾ ਵਿਕਾਸ ਰੁਕ ਜਾਂਦਾ ਹੈ, ਰੁਕ ਜਾਂਦਾ। ਤੁਸੀਂ ਸੰਸਾਰ ਦੇ ਇਤਿਹਾਸ 'ਤੇ ਨਿਗਾਹ ਮਾਰੋ, ਕੋਈ ਗੁੰਗਾ ਨਾ ਤੁਹਾਨੂੰ ਦਾਰਸ਼ਨਿਕ ਮਿਲੇਗਾ, ਨਾ ਫਿਲੋਸਫਰ ਮਿਲੇਗਾ, ਨਾ ਕਵੀ ਮਿਲੇਗਾ, ਨਾ ਸੰਗੀਤਕਾਰ ਮਿਲੇਗਾ, ਨਾ ਰਾਜਨੈਤਿਕ ਮਿਲੇਗਾ, ਨਾ ਕੋਈ ਚੰਗਾ ਵਪਾਰੀ ਮਿਲੇਗਾ। ਗੁੰਗੇ ਦੇ ਵਿਕਾਸ ਦੇ ਕਰੀਬਨ ਕਰੀਬਨ ਸਾਰੇ ਹੀ ਦਰਵਾਜ਼ੇ ਬੰਦ ਨੇ, ਕਿਉਂਕਿ ਸੰਬੰਧ ਜੋੜਨ ਦੇ 'ਚ ਅਸਮਰਥ ਹੈ। ਪੰਜਾਬੀ ਦੇ 'ਚ ਕਹਿੰਦੇ ਨੇ, ਗੁੰਗੇ ਦੇ ਇਸ਼ਾਰੇ ਗੁੰਗੇ ਦੀ ਮਾਂ ਜਾਣੇ, ਹੋਰ ਕੌਣ ਜਾਣਦਾ। ਮਾੜਾ ਮੋਟਾ ਸੰਬੰਧ ਮਾਂ ਨਾਲ ਜੁੜਦਾ, ਬਾਕੀ ਨੇ ਬੋਲ ਕੇ ਹੀ ਸੰਸਾਰ ਨਾਲ ਸੰਬੰਧ ਜੁੜਦਾ ਹੈ, ਬੋਲ ਕੇ ਹੀ ਨਿਰੰਕਾਰ ਨਾਲ ਸੰਬੰਧ ਜੁੜਦਾ ਹੈ। ਮੋਹ ਕੇ ਬੋਲਣ ਬੋਲੀਏ ਜਿਤ ਸੁਣ ਦਰੇ ਪਿਆਰ। ਬੋਲਣਾ ਕਰਤਾਰ ਨਾਲ ਜੋੜਦਾ ਹੈ, ਬੋਲਣਾ ਨਿਰੰਕਾਰ ਨਾਲ ਜੋੜਦਾ ਹੈ। ਹਰ ਇੱਕ ਚੀਜ਼ ਦੀ ਗਲਤ ਵਰਤੋਂ ਵੀ ਕੀਤੀ ਜਾ ਸਕਦੀ ਹੈ। ਟੁੱਟ ਗਈ ਪ੍ਰੀਤ ਬੁਰ ਬੋਲ, ਕੁਛ ਐਸਾ ਬੋਲ ਵੀ ਹੈ ਕਿ ਮਿੱਤਰਤਾ ਦੁਸ਼ਮਣੀ ਦੇ 'ਚ ਬਦਲ ਜਾਂਦੀ ਹੈ। ਕੁਛ ਐਸੇ ਵੀ ਬੋਲ ਨੇ ਜੋ ਮਨੁੱਖ ਨੂੰ ਪਰਮਾਤਮਾ ਤੋਂ ਦੂਰ ਕਰ ਦਿੰਦੇ ਨੇ, ਪਰ ਹਨ ਐਸੇ ਕੁਝ ਬੋਲ ਮਨੁੱਖ ਨੂੰ ਪਰਮਾਤਮਾ ਦਾ ਰੂਪ ਬਣਾ ਦਿੰਦੇ ਨੇ। ਹੈਗੇ ਨੇ ਕੁਛ ਐਸੇ ਬੋਲ ਜੋ ਜਗਤ ਨਾਲ ਸਾਂਝ ਪਾ ਦਿੰਦੇ ਨੇ। ਪੱਥਰ ਕੋਲ ਆਵਾਜ਼ ਨਹੀਂ, ਅਲਫਾਜ਼ ਨਹੀਂ, ਬਨਸਪਤੀ ਕੋਲ ਵੀ ਨਹੀਂ, ਪਸ਼ੂ ਕੋਲ ਆਵਾਜ਼ ਤੇ ਹੈ, ਅਲਫਾਜ਼ ਨਹੀਂ ਨੇ। ਮਨੁੱਖ ਦੇ ਕੋਲ ਆਵਾਜ਼ ਵੀ ਹੈ, ਅਲਫਾਜ਼ ਵੀ ਨੇ, ਧੁਨ ਵੀ ਹੈ, ਅੱਖਰ ਵੀ ਨੇ। ਇਸ ਤਰੀਕੇ ਦੇ ਨਾਲ ਜ਼ਬਾਨ ਇੱਕ ਬਹੁਤ ਵੱਡੀ ਸ਼ਕਤੀ ਪਰਮਾਤਮਾ ਨੇ ਦਿੱਤੀ ਹੈ, ਅੱਖਾਂ ਇੱਕ ਬਹੁਤ ਵੱਡੀ ਸ਼ਕਤੀ ਨੇ, ਕੰਨ ਬਹੁਤ ਵੱਡੀ ਸ਼ਕਤੀ ਹੈ, ਰਸ ਵੀ ਨੇ, ਸ਼ਕਤੀ ਵੀ ਹੈ। ਤਾਂ ਹੁਣ ਸਾਰੇ ਭਗਤ ਕਹਿੰਦੇ ਨੇ, ਇਹਨਾਂ ਇੰਦਰੀਆਂ ਦੀ ਸ਼ਕਤੀ ਦੇ ਨਾਲ ਅਸੀਂ ਪਰਮਾਤਮਾ ਨੂੰ ਨਹੀਂ ਸਮਝ ਸਕਦੇ। ਭਾਵੇਂ ਅੱਖਾਂ ਮਹਾਨ ਸ਼ਕਤੀ ਨੇ, ਨਹੀਂ ਵੇਖ ਸਕਦੀਆਂ। ਜ਼ਬਾਨ ਮਹਾਨ ਸ਼ਕਤੀ ਹੈ, ਪੂਰਾ ਨਹੀਂ ਕਥਨ ਕਰ ਸਕਦੀ, ਨਹੀਂ ਕਥਨ ਕਰ ਸਕਦੀ। ਇਸੇ ਵਾਸਤੇ ਕਹਿ ਦਿੰਦੇ ਨੇ, ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੋ ਕਿਆ ਕਹੀਏ, ਬਿਸਮ ਬਿਸਮ ਬਿਸਮੇ ਹੀ ਬਈਏ, ਲਾਲ ਗੁਲਾਲ ਰੰਗਾਰੇ, ਕਹੋ ਨਾਨਕ ਸੰਤਨ ਰਸ ਆਈਏ, ਜਿਉਂ ਚਾਖ ਗੂੰਗਾ ਮੁਸਕਾਰੇ। ਪਰਮਾਤਮਾ ਅਕਥ ਹੈ, ਪੂਰਾ ਸੁਣ ਨਹੀਂ ਸਕਦੇ, ਪੂਰਾ ਵੇਖ ਨਹੀਂ ਸਕਦੇ, ਕਿ ਇੰਦਰੀਆਂ ਦੀ ਸ਼ਕਤੀ ਨਾਲ ਉਹਨੂੰ ਪੂਰਾ ਜਾਣਨਾ ਕਠਿਨ ਹੈ। ਅਗਮ ਅਗੋਚਰ ਕਹਿ ਦਿੱਤਾ ਹੈ, ਇੰਦਰੀਆਂ ਦੀ ਪਹੁੰਚ ਤੋਂ ਪਰੇ। ਇੱਕ ਪਰਮਾਤਮਾ ਅਗਮ ਅਗੋਚਰ ਹੈ, ਇੱਕ ਪਰਮਾਤਮਾ ਦਾ ਜੋ ਰੂਪ ਹੋ ਗਿਆ ਅਗਮ ਅਗੋਚਰ ਹੈ। ਸਾਧ ਕੀ ਮਹਿਮਾ ਵੇਦ ਨਾ ਜਾਣੇ, ਜੇ ਤਾਂ ਸੁਣੇ ਤੇ ਤਾਂ ਬਖਿਆਨ ਹੈ। ਇੱਕ ਪਰਮਾਤਮਾ ਦੀ ਮਹਿਮਾ ਪੂਰੀ ਨਹੀਂ ਬਿਆਨ ਕੀਤੀ ਜਾ ਸਕਦੀ। ਇੱਕ ਜੋ ਪਰਮਾਤਮਾ ਹੋ ਗਿਆ, ਇੱਕ ਤੇ ਸਾਗਰ ਦੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ, ਅਥਾਹ ਹੈ। ਇੱਕ ਉਸ ਬੂੰਦ ਦੀ ਵੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ ਜੋ ਸਾਗਰ ਦੇ ਚ ਲੀਨ ਹੋ ਕੇ ਸਾਗਰ ਹੋ ਗਿਆ। ਉਸਦੀ ਮਹਿਮਾ ਵੀ ਬਿਆਨ ਨਹੀਂ, ਸਾਧ ਕੀ ਮਹਿਮਾ ਵੇਦ ਨਾ ਜਾਣੇ, ਜੇ ਤਾਂ ਸੁਣੇ ਤੇ ਤਾਂ ਬਖਿਆ ਨੇ। ਅਕਥ ਹੈ ਪਰਮਾਤਮਾ, ਅਕਥ ਹੈ ਸੰ ਬ੍ਰਹਮ ਗਿਆਨੀ ਅਵਤਾਰੀ ਪੁਰਸ਼ ਭਗਤ, ਨਹੀਂ ਉਸਦੀ ਮਹਿਮਾ ਬਿਆਨ ਕੀਤੀ ਜਾ ਸਕਦੀ। ਔਰ ਮੈਂ ਇਹ ਅਰਜ਼ ਕਰਾਂ, ਸੰਤ ਹੋਣਾ ਇੱਕ ਅਵਸਥਾ ਹੈ, ਭਗਤ ਹੋਣਾ ਇੱਕ ਮਾਨਸਿਕ ਅਵਸਥਾ ਹੈ। ਇਹ ਵੀ ਮੈਂ ਅਰਜ਼ ਕਰਦੇ, ਕਿਰਿਆ ਤੋਂ ਕੁਛ ਵੀ ਨਹੀਂ ਪਤਾ ਚੱਲੇਗਾ, ਕਿਰਤ ਤੋਂ ਕੁਛ ਵੀ ਨਹੀਂ ਪਤਾ ਚੱਲੇਗਾ। ਜੇ ਕਿਰਤ ਵੇਖਣੀ ਹੋਵੇ ਤਾਂ ਕਿਸੇ ਅਵਤਾਰੀ ਪੁਰਸ਼ ਦੀ, ਕਿਸੇ ਸੰਤ ਦੀ, ਦੂਜੇ ਸੰਤ ਨਾਲ ਕਿਰਤ ਮਿਲਦੀ ਵੀ ਨਹੀਂ। ਮੈਂ ਅਕਸਰ ਅਰਜ਼ ਕਰਦਾ ਹੁੰਦਾ, ਜੈਸੇ ਸ਼੍ਰੀ ਰਾਮ ਨੇ ਵੈਸੇ ਕ੍ਰਿਸ਼ਨ ਨਹੀਂ ਨੇ, ਹਰ ਕਦਮ ਤੇ ਰਾਮ ਮਰਿਆਦਾ ਦੀ ਪਾਲਣਾ ਕਰਦੇ ਨੇ, ਹਰ ਕਦਮ ਤੇ ਸ਼੍ਰੀ ਕ੍ਰਿਸ਼ਨ ਮਰਿਆਦਾ ਨੂੰ ਤੋੜਦੇ ਨੇ, ਉਹ ਤੇ ਕਿਸੇ ਵੀ ਮਰਿਆਦਾ ਦੀ ਪਾਲਣਾ ਨਹੀਂ ਕਰਦੇ। ਤਾਂ ਹੁਣ ਕਹਿ ਦਈਏ ਕਿ ਰਾਮ ਚੁੰਕਿ ਮਰਿਆਦਾ ਪੁਰਸ਼ੋਤਨ ਨੇ ਤੇ ਭਗਵਾਨ ਨੇ ਅਵਤਾਰ ਨੇ, ਕ੍ਰਿਸ਼ਨ ਨੇ, ਬਾਹਰ ਦੀ ਕਿਰਿਆ ਤੋਂ ਨਹੀਂ ਪਹਿਚਾਣ ਸਕਦੇ। ਜੈਸੇ ਰਾਮ ਨੇ ਵੈਸੇ ਕ੍ਰਿਸ਼ਨ ਨਹੀਂ ਨੇ, ਔਰ ਜੈਸੇ ਕ੍ਰਿਸ਼ਨ ਨੇ ਵੈਸੇ ਮਹਾਤਮਾ ਬੁੱਧ ਨਹੀਂ, ਔਰ ਜੈਸੇ ਮਹਾਤਮਾ ਬੁੱਧ ਨੇ ਵੈਸੇ ਗੁਰੂ ਨਾਨਕ ਨਹੀਂ ਨੇ। ਮਹਾਤਮਾ ਬੁੱਧ ਕਹਿੰਦੇ ਨੇ ਅਹਿੰਸਾ ਪਰਮੋ ਧਰਮੰ, ਹਰ ਪੱਖ ਵਿੱਚ ਅਹਿੰਸਾ ਪਰਮ ਧਰਮ ਹੈ। ਸਵਾਮੀ ਮਹਾਵੀਰ ਵੀ ਕਹਿੰਦੇ ਨੇ, ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਅਹਿੰਸਾ ਧਰਮ ਦਾ ਇੱਕ ਨਿੱਕਾ ਜਿਹਾ ਅੰਗ ਹੈ, ਪੂਰਾ ਧਰਮ ਨਹੀਂ ਹੈ, ਨਹੀਂ ਹੈ। ਜੈਸੇ ਉਂਗਲ ਸਰੀਰ ਦਾ ਇੱਕ ਹਿੱਸਾ ਹੈ, ਪੂਰਨ ਸਰੀਰ ਨਹੀਂ ਹੈ, ਇੱਕ ਉਂਗਲ ਤੋਂ ਬਿਨਾਂ ਵੀ ਸਰੀਰ ਹੋ ਸਕਦਾ ਹੈ। ਜੈਸੇ ਇਹ ਦੰਦ ਸਰੀਰ ਦਾ ਹਿੱਸਾ ਨੇ, ਪੂਰਾ ਸਰੀਰ ਨਹੀਂ ਹੈ, ਇੱਕ ਦੰਦ ਤੋਂ ਬਿਨਾਂ ਵੀ ਸਰੀਰ ਹੋ ਸਕਦਾ ਹੈ। ਅਹਿੰਸਾ ਧਰਮ ਦਾ ਇੱਕ ਅੰਗ ਹੈ, ਸਿਰਫ ਇੱਕ ਅੰਗ, ਔਰ ਕਿਧਰੇ ਕਿਧਰੇ ਹਾਲਾਤ ਦਾ ਐਸਾ ਤਕਾਜ਼ਾ ਬਣਦਾ ਹੈ ਧਰਮ ਦੀ ਰਕਸ਼ਾ ਦੇ ਲਈ, ਉਹ ਅੰਗ ਕੁਰਬਾਨ ਕਰਨਾ ਪੈਂਦਾ। ਇਹ ਵੀ ਮੈਂ ਅਰਜ਼ ਕਰਦਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਬਲਾਚਾਰ ਗਈ ਦਰਮਿਆ ਆਮਦਮ, ਬਤਦ ਬੀਰੋ ਤੀਰੋ ਤੋਫੰਗ ਆਮਦਮ। ਲਾਚਾਰ ਹੋ ਕੇ, ਮਜਬੂਰ ਹੋ ਕੇ ਮੈਂ ਤਲਵਾਰ ਚੁੱਕੀ ਹੈ, ਮੇਰਾ ਸ਼ੌਕ ਨਹੀਂ ਸੀ, ਮਜਬੂਰ ਮੇਰੀ ਖੁਸ਼ੀ ਨਹੀਂ ਹੈ। ਬਲਾਚਾਰ ਗਈ ਦਰਮਿਆ ਆਮਦਮ, ਬਤਦ ਬੀਰੋ ਤੀਰੋ ਤੋਫੰਗ ਆਮਦਮ। ਐਸੀ ਕੀ ਲਾਚਾਰੀ ਹੈ? ਤੁਸੀਂ ਸੰਤ, ਤੁਸੀਂ ਮਾਲਾ ਫੇਰਨ ਵਾਲੇ, ਪ੍ਰਭੂ ਦਾ ਜਪ ਕਰਨ ਵਾਲੇ ਤੇ ਉਪਦੇਸ਼ ਦਿੰਦੇ ਹੋ। ਜਾਗਤ ਜੋਤ ਜਪੇ ਨਿਸਬਾਸਰ, ਏਕ ਬਿਨਾ ਮਨ ਨੈਕ ਨਾ ਨੇ। ਤਲਵਾਰ ਚੁੱਕ ਲਈ, ਬੰਦੂਕ ਚੁੱਕ ਲਈ, ਤੋ ਸਾਹਿਬ ਕਹਿੰਦੇ ਨੇ ਚੂੰਕਾਰਜ ਹਮਾ ਹੀਲ ਤੇ ਦਰਗੁਯਸਤ, ਹਲਾਲਸਤ ਬੁਰਦੰਬ ਸ਼ਮਸ਼ੀਰ ਦਸਤ। ਹੱਥ ਜੋੜ ਕੇ ਅਗਰ ਜ਼ਾਲਮ ਆਪਣੇ ਕਦਮ ਨਹੀਂ ਰੋਕਦਾ, ਔਰ ਉਹ ਆਪਣੇ ਕਦਮਾਂ ਦੇ ਥੱਲੇ ਮਜ਼ਲੂਮਾਂ ਨੂੰ ਮਸਲਦਾ, ਦਲਦਾ, ਮਾਰਦਾ, ਅਗਰ ਹੱਥ ਜੋੜ ਕੇ ਉਹ ਰੁਕਦਾ ਨਹੀਂ, ਬੋਲਾਂ ਦੇ ਨਾਲ ਵੀ ਉਸਦੇ ਕਦਮ ਨਹੀਂ ਰੁਕਦੇ, ਸਿਰ ਝੁਕਾ ਦਈਏ ਤਾਂ ਵੀ ਉਸਦੇ ਕਦਮ ਨਹੀਂ ਰੁਕਦੇ, ਤੋ ਤਲਵਾਰ ਚੁੱਕ ਕੇ ਉਸਦੇ ਕਦਮਾਂ ਨੂੰ ਰੋਕਣਾ ਮੈਂ ਆਪਣਾ ਧਰਮ ਸਮਝਦਾ। ਚੂਕਾਰਜ ਹਮਾ ਹੇ ਲਿਤੇ ਦਰਗੁਯਸਤ, ਹਲਾਲਸਤ ਬੁਰਲਮ ਬਸ਼ਮ ਸ਼ੇਰ ਦਸਤ। ਮੈਂ ਇਸਨੂੰ ਹਲਾਲ ਸਮਝਦਾ, ਹਲਾਲ ਤੋਂ ਮੁਰਾਦ ਇਸਨੂੰ ਮੈਂ ਧਰਮ ਸਮਝਦਾ, ਜਾਇਜ਼ ਸਮਝਦਾ। ਉੱਥੇ ਮੈਂ ਕੋਈ ਅਹਿੰਸਾ ਦੀ ਪਾਲਣਾ ਨਹੀਂ ਕਰਦਾ, ਮੈਂ ਹਿੰਸਾ ਕਰਾਂਗਾ, ਮੈਂ ਹਿੰਸਾ ਕਰਾਂਗਾ। ਐਸਾ ਅਸੀਂ ਰੋਜ਼ ਦੇਖਦੇ ਹਾਂ। ਇੱਕ ਡਾਕਟਰ ਸਾਨੂੰ ਕੋਈ ਦਵਾਈ ਦਿੰਦਾ, ਕੋਈ ਗੋਲੀ ਮੈਡੀਸਨ, ਅਸੀਂ ਉਸਨੂੰ ਖਾਂਦੇ ਹਾਂ ਤਾਂ ਰੋਗ ਦੇ ਤੇ ਕੀਟਾਣੂ ਹੁੰਦੇ ਨੇ, ਵਿਚਾਰੇ ਮਰਦੇ। ਉਹਨਾਂ ਨੂੰ ਪੱਲਣ ਦੇਈਏ। ਵੱਡੇ ਤੋਂ ਵੱਡਾ ਅਹਿੰਸਾ ਦਾ ਪੁਜਾਰੀ ਵੀ ਤੇ ਦਵਾਈ ਤੇ ਖਾਵੇਗਾ, ਦਵਾਈ ਨਾਲ ਤੇ ਕੀਟਾਣੂ ਮਰਦੇ ਨੇ। ਹਨ ਐਸੇ ਕੀਟਾਣੂ ਜੋ ਸਰੀਰ ਨੂੰ ਬਿਹਾਲ ਕਰ ਦਿੰਦੇ ਨੇ, ਨਿਡਾਲ ਕਰ ਦਿੰਦੇ ਨੇ। ਹਨ ਐਸੇ ਕੁਛ ਮਨੁੱਖ ਜੋ ਕੌਮਾਂ ਲਈ ਨਰਕ ਬਣ ਜਾਂਦੇ ਨੇ, ਦੇਸ਼ ਲਈ ਨਰਕ ਬਣ ਜਾਂਦੇ ਨੇ। ਦਵਾਈ ਖਾ ਕੇ ਉਹਨਾਂ ਕੀਟਾਣੂਆਂ ਨੂੰ ਜੋ ਹੈ ਮਿਟਾਉਣਾ ਪੈਂਦਾ ਹੈ ਤਾਂ ਕਿ ਸਰੀਰ ਬਚ ਜਾਏ, ਸ਼ਸਤਰ ਚੁੱਕ ਕੇ ਉਹਨਾਂ ਜ਼ਾਲਮਾਂ ਨੂੰ ਮਿਟਾਉਣਾ ਪੈਂਦਾ ਤਾਂ ਕਿ ਦੇਸ਼ ਬਚ ਜਾਏ। ਕੌਮ ਬਚ ਜਾਏ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਜੇ ਕਲਗੀ ਦਰ ਸ਼ਸਤਰ ਨਾ ਚੁੱਕਦੇ ਤਾਂ ਹੋਣਾ ਕੀ ਸੀ, ਉਹ ਰੂਪ ਰੇਖਾ ਮੈਂ ਤੁਹਾਡੇ ਸਾਹਮਣੇ ਰੱਖਾਂ। ਛਾਏ ਜਾਤੀ ਏਕਤਾ, ਇੱਕ ਇਸਲਾਮ ਹੋਣਾ ਸੀ, ਦੂਸਰਾ ਨਹੀਂ। ਭਾਈ ਸੰਤੋਖ ਜਿੱਥੇ ਜਿੱਥੇ ਮੁਕਾਬਲਾ ਨਹੀਂ ਹੋਇਆ, ਅਫਗਾਨਿਸਤਾਨ ਸਾਰੇ ਦਾ ਸਾਰਾ ਬੋਧੀ ਸੀ। ਦੁਨੀਆਂ ਦੀ ਸਭ ਤੋਂ ਵੱਡੀ ਮੂਰਤੀ ਉੱਚੀ ਮਹਾਤਮਾ ਬੁੱਧ ਦੀ ਅਫਗਾਨਿਸਤਾਨ ਦੇ ਚ ਹੈ, ਬਾਮੀਆਂ ਦੇ ਵਿੱਚ। ਸ਼ਾਇਦ ਜੋ ਸੰਸਾਰ ਦੇ ਹਾਲਾਤ ਦਾ ਮੁਤਾਲਾ ਕਰਦੇ ਰਹਿੰਦੇ ਨੇ ਉਹਨਾਂ ਨੂੰ ਪਤਾ ਹੋਵੇਗੀ, ਪਿਛਲੇ ਦਿਨੀ ਤਾਲਿਬਾਨ ਦੀ ਹਕੂਮਤ ਨੇ ਐਲਾਨ ਕੀਤਾ ਸੀ ਮੂਰਤੀ ਅਸੀਂ ਤੋੜਨੀ ਹੈ, ਕਿਉਂਕਿ ਇਸਲਾਮ ਦੇ ਵਿੱਚ ਮੂਰਤੀ ਦੀ ਪੂਜਾ ਨਹੀਂ ਕੀਤੀ ਜਾਂਦੀ। ਔਰ ਮੂਰਤੀ ਇਸਲਾਮੀ ਦੇਸ਼ ਦੇ ਵਿੱਚ ਕਿਉਂ ਹੈ, ਔਰ ਦੁਨੀਆਂ ਦੀ ਸਭ ਤੋਂ ਵੱਡੀ ਮੂਰਤੀ, ਸਿਰਫ ਵੱਡੀ ਨਹੀਂ ਦੁਨੀਆਂ ਦੀ ਸਭ ਤੋਂ ਖੂਬਸੂਰਤ ਮੂਰਤੀ, 110 ਫੁੱਟ ਉੱਚੀ ਹੈ, ਪਹਾੜ ਨੂੰ ਤਰਾਸ਼ ਕੇ ਬਣਾਈ ਗਈ ਹੈ। ਸਾਰੇ ਦਾ ਸਾਰਾ ਅਫਗਾਨਿਸਤਾਨ ਬੋਧੀ ਸੀ, ਬੁੱਧਿਸ਼ ਸੀ, ਮਹਾਤਮਾ ਬੁੱਧ ਨੂੰ ਮੰਨਣ ਵਾਲੇ ਸਨ। ਜਲਾਲਾਬਾਦ ਵਿੱਚ ਇੱਕ ਮੰਦਰ ਮਿਲਿਆ, ਇੱਕ ਮਿੱਟੀ ਦੇ ਟੀਲੇ ਵਿੱਚ ਮਹਾਤਮਾ ਬੁੱਧ ਦਾ ਮੰਦਰ ਸੀ, ਦਬਿਆ ਪਿਆ ਸੀ, ਸੋਨੇ ਦੀਆਂ ਮੂਰਤੀਆਂ ਨਿਕਲੀਆਂ। ਸਾਰੇ ਦਾ ਸਾਰਾ ਅਫਗਾਨਿਸਤਾਨ ਬੁੱਧਿਸ਼ਟ ਸੀ, ਪਰ ਅਹਿੰਸਾ ਪਰਮੋ ਧਰਮ ਨਹੀਂ ਟਿਕ ਸਕੇ। ਹਿੰਸਾ ਦੇ ਸਾਹਮਣੇ ਇਹਨਾਂ ਦੀ ਅਹਿੰਸਾ ਨਹੀਂ ਟਿਕ ਸਕੀ। ਇਹ ਵੀ ਮੈਂ ਅਰਜ਼ ਕਰਦੇ ਹਾਂ, ਕਿਸੇ ਦਾ ਹੀ ਜ਼ਿਕਰ ਭਾਈ ਸੰਤੋਖ ਸਿੰਘ ਜੀ ਕਰਦੇ ਨੇ। ਛਾਏ ਜਾਤੀ ਏਕਤਾ, ਅਨੇਕਤਾ ਬਿਲਾਏ ਜਾਤੀ, ਹੋਵਤ ਕੁਚੀਲਤਾ ਕਤੇਬਨ ਕੁਰਾਨ ਕੀ। ਪਿਆਰ ਦੇ ਬੋਲਾਂ ਨਾਲ ਰਾਵਣ ਨਹੀਂ ਮਰਿਆ ਸੀ, ਤੀਰ ਕਮਾਨ ਚੁੱਕਣੀ ਪੈ ਗਈ ਰਾਮ ਨੂੰ। ਕੋਈ ਪਿਆਰ ਦੇ ਬੋਲਾਂ ਨਾਲ ਦੁਰਯੋਧਨ ਖਤਮ ਨਹੀਂ ਹੋਇਆ ਸੀ, ਜਰਾ ਸਿੰਧ ਖਤਮ ਨਹੀਂ ਹੋਇਆ ਸੀ, ਸ਼ਸਤਰ ਚੁੱਕਣਾ ਪੈ ਗਿਆ ਸ੍ਰੀ ਕ੍ਰਿਸ਼ਨ ਨੂੰ। ਇਹ ਤੇ ਇਤਿਹਾਸ ਹੈ। ਭਾਵੇਂ ਜੰਗਲ ਵਿੱਚ ਰਹਿੰਦੇ ਨੇ ਬੈਰਾਗੀ ਨੇ, ਪਰ ਆਪਣੀ ਰਕਸ਼ਾ ਲਈ ਤ੍ਰਿਸ਼ੂਲ ਚੁੱਕਣਾ ਪੈ ਗਿਆ ਸ਼ਿਵ ਜੀ ਨੂੰ। ਇਹ ਤੇ ਅਸੀਂ ਦੇਖਦੇ। ਅਹਿੰਸਾ ਧਰਮ ਦਾ ਇੱਕ ਨਿੱਕਾ ਜਿਹਾ ਅੰਗ ਹੈ, ਪੂਰਾ ਧਰਮ ਨਹੀਂ ਹੈ, ਨਹੀਂ ਹੈ। ਅਹਿੰਸਾ ਪਰਮ ਧਰਮ ਦੇ ਨਾਰੇ ਨੇ 1000 ਤੋਂ ਜ਼ਿਆਦਾ ਇਸ ਦੇਸ਼ ਨੂੰ ਗੁਲਾਮ ਰੱਖਿਆ। ਔਰ ਅਗਰ ਦੇਸ਼ ਅੱਜ ਆਜ਼ਾਦੀ ਦੀ ਹਵਾ ਵਿੱਚ ਜੀ ਰਿਹਾ, ਇਹਦੇ ਵਿੱਚ ਗੁਰਬਾਣੀ ਗੁਰੂ ਗੋਬਿੰਦ ਸਿੰਘ ਜੀ ਦੀ। ਛਾਏ ਜਾਤੀ ਏਕਤਾ, ਅਨੇਕਤਾ ਬਿਲਾਏ ਜਾਤੀ, ਹੋਵਤ ਕੁਚੀਲਤਾ ਕਥੇਬਨ ਕੁਰਾਨ ਕੀ। ਪਾਪ ਹੀ ਪਰਪੱਕ ਜਾਤੇ, ਧਰਮ ਦਸਕ ਜਾਤੇ, ਵਰਨ ਗਰਕ ਜਾਤੇ, ਸਹਿਤ ਵਿਧਾਨ ਕੀ। ਦੇਵੀ ਦੇਵ ਦੇਹੁਰੇ ਸੰਤੋਖ ਸਿੰਘ ਦੂਰ ਹੋਤੇ, ਰੀਤ ਮਿਟ ਜਾਤੀ ਕਥਾ ਬੇਦਨ ਪੁਰਾਨ ਕੀ। ਗੀਤਾ ਦੀ ਆਵਾਜ਼, ਰਾਮਾਇਣ ਦੀ ਕਥਾ, ਵੇਦਾਂ ਦੇ ਪਾਠ ਕਿਧਰੇ ਸੁਣਾਈ ਨਹੀਂ ਦੇਣੇ। ਪਾਪ ਹੀ ਪਰਪੱਕ ਜਾਤੇ, ਧਰਮ ਦਜ਼ਕ ਜਾਤੇ, ਵਰਨ ਗਰਕ ਜਾਤੇ, ਸਹਿਤ ਵਿਧਾਨ ਕੀ। ਦੇਵੀ ਦੇਵ ਦੇਹੁਰੇ ਸੰਤੋਖ ਸਿੰਘ ਦੂਰ ਹੋਤੇ, ਰੀਤ ਮਿਟ ਜਾਤੀ ਕਥਾ ਬੇਦਨ ਪੁਰਾਨ ਕੀ। ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ, ਮੂਰਤ ਨਾ ਹੋਤੇ ਜੂਪੇ ਕਰਣਾ ਨਿਧਾਨ ਕੇ। ਜੈਸੇ ਰਾਮ ਨੇ ਵੈਸੇ ਕ੍ਰਿਸ਼ਨ ਨਹੀਂ ਨੇ, ਜੈਸੇ ਕ੍ਰਿਸ਼ਨ ਨੇ ਵੈਸੇ ਮਹਾਤਮਾ ਬੁੱਧ ਨਹੀਂ ਨੇ, ਜੈਸੇ ਮਹਾਤਮਾ ਬੁੱਧ ਨੇ ਵੈਸੇ ਗੁਰੂ ਨਾਨਕ ਨਹੀਂ ਨੇ, ਔਰ ਜੈਸੇ ਗੁਰੂ ਨਾਨਕ ਨੇ ਵੈਸੇ ਜੋ ਹੈ ਮੁਹੰਮਦ ਸਾਹਿਬ ਨਹੀਂ ਨੇ, ਜੈਸੇ ਮੁਹੰਮਦ ਸਾਹਿਬ ਨੇ ਵੈਸੇ ਹਜ਼ਰਤ ਈਸਾ ਨਹੀਂ ਨੇ। ਅਤੇ ਦੂਰ ਕਿਉਂ ਜਾਓ, ਜੈਸੇ ਭਗਤ ਕਬੀਰ ਨੇ ਰਵਿਦਾਸ ਵੈਸੇ ਨਹੀਂ ਨੇ। ਇਹ ਸਾਰੇ ਭਗਤ ਵੀ ਵੱਖ ਵੱਖ ਨੇ, ਜੇ ਬਾਹਰ ਦੀ ਕਿਰਿਆ ਨੂੰ ਲਓਗੇ ਤੇ ਕੁਛ ਵੀ ਪੱਲੇ ਨਹੀਂ ਪਏਗਾ। ਕਿਸ ਨੂੰ ਸਾਧੂ ਆਖੀਏ ਤੇ ਕਿਸ ਨੂੰ ਨਾ, ਕਿਸ ਨੂੰ ਸੰਤ ਆਖੀਏ, ਕਿਸੇ ਦੀ ਵੀ ਕਿਰਿਆ ਨਹੀਂ ਮਿਲਦੀ। ਬਾਹਰ ਦੀ ਤੇ ਕ੍ਰਿਪਤ ਕਿਰਿਆ ਕੁਛ ਵੀ ਮੇਲ ਨਹੀਂ ਖਾਂਦੀ। ਤਾਂ ਫੈਸਲਾ ਕਿਸ ਤਰ੍ਹਾਂ ਕਰੋਗੇ, ਕਿਹੜਾ ਬ੍ਰਹਮ ਗਿਆਨ ਹੈ, ਕਿਹੜਾ ਸੰਤ ਹੈ, ਕਿਹੜਾ ਅਵਤਾਰ ਹੈ, ਕਿਸ ਤਰ੍ਹਾਂ ਅੰਦਾਜ਼ਾ ਲਾਓਗੇ। ਬਾਹਰ ਦਾ ਪਹਿਰਾਵਾ ਵੀ ਨਹੀਂ ਮਿਲਦਾ। ਸ਼੍ਰੀ ਰਾਮ ਤੇ ਸਿਰ ਤੇ ਤਾਜ ਵੀ ਰੱਖਦੇ ਨੇ, ਕੀਮਤੀ ਵਸਤਰ ਪਹਿਨਦੇ ਨੇ, ਪਰ ਸਵਾਮੀ ਮਹਾਵੀਰ ਤੇ ਬਿਲਕੁਲ ਨੰਗੇ ਘੁੰਮਦੇ, ਕੋਈ ਵਸਤਰ ਨਹੀਂ। ਤੇ ਹੁਣ ਫੈਸਲਾ ਕਰੀਏ, ਜਿਹੜਾ ਨੰਗਾ ਘੁੰਮਦਾ ਪਿਆ ਇਹ ਸੰਤ ਹੈ, ਤੇ ਜਿਸਨੇ ਸਿਰ ਦੇ ਉੱਤੇ ਤਾਜ ਪਹਿਨੇ ਆ ਹੀਰੇ ਮੋਤੀਆਂ ਨਾਲ ਜੱਟ, ਇਹ ਸੰਤ ਨਹੀਂ। ਬਾਹਰ ਦੀ ਕਿਰਿਆ ਤੋਂ ਕੁਛ ਫੈਸਲਾ ਨਹੀਂ ਕਰ ਸਕਦੇ, ਬਾਹਰ ਦੀ ਅਵਸਥਾ ਤੋਂ ਕੁਛ ਵੀ ਫੈਸਲਾ ਨਹੀਂ ਕਰ ਸਕਦੇ, ਕੁਛ ਵੀ ਪਤਾ ਨਹੀਂ ਚੱਲੇਗਾ, ਕਿਉਂਕਿ ਬਾਹਰ ਸਭ ਕੁਛ ਵੱਖ ਵੱਖ ਹੈ। ਸੰਤ ਇੱਕ ਮਾਨਸਿਕ ਅਵਸਥਾ ਹੈ, ਵਕਤ ਦੇ ਮੁਤਾਬਕ, ਮਾਹੌਲ ਦੇ ਮੁਤਾਬਕ ਉਸਦੀ ਕਿਰਿਆ ਕੀ ਹੋ ਸਕਦੀ ਹੈ, ਬਦਲ ਸਕਦੀ ਹੈ। ਜੈਸੇ ਸਰਦੀਆਂ 'ਚ ਅਸੀਂ ਹੋਰ ਕੱਪੜੇ ਪਹਿਨਦੇ ਹਾਂ, ਗਰਮੀਆਂ 'ਚ ਹੋਰ ਪਹਿਨਦੇ ਹਾਂ, ਮੌਸਮ ਮਜਬੂਰ ਕਰ ਦਿੰਦਾ ਕੱਪੜਿਆਂ ਨੂੰ ਬਦਲਣ 'ਤੇ, ਹਾਲਾਤ ਮਜਬੂਰ ਕਰ ਦਿੰਦੇ ਨੇ ਕਿਰਿਆ ਨੂੰ ਬਦਲਣ 'ਤੇ, ਬੋਲਾਂ ਨੂੰ ਬਦਲਣ 'ਤੇ, ਹਾਲਾਤ ਮਜਬੂਰ ਕਰ ਦਿੰਦੇ ਨੇ। ਔਰੰਗਜ਼ੇਬ ਦੇ ਅਹਿਲਕਾਰਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਆਖਿਆ, ਤੁਸੀਂ ਸੰਤ, ਤੁਸੀਂ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਵਲੀ ਅੱਲਾ, ਇਹ ਸ਼ੋਭਾ ਨਹੀਂ ਦਿੰਦਾ, ਤੁਸੀਂ ਸ਼ਸਤਰ ਚੁੱਕੇ ਨੇ, ਅਸੀਂ ਤੁਹਾਡੀ ਸੁਲਾਹ ਕਰਾ ਦਿੰਦੇ ਹਾਂ, ਤੁਸੀਂ ਚਾਹੁੰਦੇ ਹੋ ਤੁਹਾਡੀ ਸੁਲਾਹ ਕਰਾ ਦੇਈਏ। ਮਹਾਰਾਜ ਕਹਿੰਦੇ ਅਸੀਂ ਤਾਂ ਸੁਲਾਹ ਕੋ ਨਾ, ਅਸੀਂ ਤਾਂ ਹਰ ਜਗ੍ਹਾ ਸੁਲਾਹ ਚਾਹੁੰਦੇ ਹਾਂ, ਤਾਂ ਫਿਰ ਅਸੀਂ ਸੁਲਾਹ ਕਰਾ ਦੇਈਏ। ਸਾਹਿਬ ਕਹਿਣ ਲੱਗੇ ਕਰਾ ਦਿਓ, ਇੱਕ ਸ਼ਰਤ ਹੈ ਕਿ ਤੁਸੀਂ ਹਾਰ ਮੰਨ ਲਓ, ਅਸੀਂ ਸੁਲਾਹ ਕਰਾ ਦਿੰਦੇ ਹਾਂ। ਸਤਿਗੁਰੂ ਕਹਿੰਦੇ ਨੇ ਇਹ ਨਹੀਂ ਹੋ ਸਕਦਾ, ਇਹ ਨਹੀਂ ਹੋ ਸਕਦਾ। ਤੇ ਪਤਾ ਅਹਿਲਕਾਰ ਕੀ ਕਹਿੰਦੇ ਨੇ, ਇੱਕ ਸੰਤ ਨੂੰ ਸੱਚਾਈ ਕਬੂਲ ਕਰਨ ਵਿੱਚ ਇਤਰਾਜ਼ ਕੀ ਹੈ, ਇੱਕ ਫਕੀਰ ਨੂੰ, ਇੱਕ ਵਲੀ ਅੱਲਾ ਨੂੰ, ਇੱਕ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਨੂੰ ਸੱਚ ਕਬੂਲ ਕਰਨ ਵਿੱਚ ਇਤਰਾਜ਼ ਕੀ ਹੈ। ਸੱਚਾਈ ਹੈ ਤੁਸੀਂ ਹਾਰ ਗਏ, ਪਿਤਾ ਤੁਹਾਡਾ ਸ਼ਹੀਦ ਹੋ ਗਿਆ, ਬੱਚੇ ਤੁਹਾਡੇ ਮਾਰ ਦਿੱਤੇ ਗਏ, ਕਿਲ੍ਹੇ ਤੁਹਾਡੇ ਢਾਹ ਦਿੱਤੇ ਗਏ, ਫੌਜ ਤੁਹਾਡੀ ਖਤਮ ਹੋ ਗਈ, ਤੁਹਾਡੇ ਕੋਲ ਤਾਂ ਤੁਹਾਡਾ ਘੋੜਾ ਵੀ ਨਹੀਂ ਰਿਹਾ, ਤੁਹਾਡੇ ਨਾਲ ਕੋਈ ਸਾਥੀ ਨਹੀਂ। ਗਨੀ ਖਾਂ, ਨਬੀ ਖਾਂ ਮੋਢਿਆਂ 'ਤੇ ਚੁੱਕ ਕੇ ਲਿਆਏ ਸਨ ਆਲਮਗੀਰ ਤੱਕ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਛੁਪਾ ਕੇ, ਕੋਈ ਵੀ ਨਹੀਂ। ਉਸ ਹਾਲਤ ਵਿੱਚ ਇਹ ਅਹਿਲਕਾਰ ਚੁੱਕ ਕੇ ਸ਼ਰਧਾ ਰੱਖਦੇ ਨੇ ਗੁਰੂ ਗੋਬਿੰਦ ਸਿੰਘ ਜੀ, ਤੁਹਾਡੇ ਨਾਲ ਕੋਈ ਵੀ ਨਹੀਂ, ਤੁਹਾਡੇ ਕੋਲ ਕੁਛ ਵੀ ਨਹੀਂ। ਇੱਕ ਹਾਰੇ ਹੋਏ ਮਨੁੱਖ ਦੀ ਜੋ ਹਾਲਤ ਆਉਂਦੀ ਉਹ ਤੁਹਾਡੀ ਹਾਲਤ ਹੈ, ਅਤੇ ਕਬੂਲ ਕਰ ਲਓ ਹਾਰ ਗਏ, ਅਸੀਂ ਸੁਲਾਹ ਕਰਾ ਦੇਣੇ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਇਹ ਔਰੰਗਜ਼ੇਬ ਦੇ ਅਹਿਲਕਾਰੋ ਇੱਕ ਗੱਲ ਸੁਣ ਲਓ, ਹਾਰ ਹੋ ਜਾਣੀ ਹੋਰ ਗੱਲ ਹੈ, ਹਾਰ ਮੰਨ ਲੈਣੀ ਹੋਰ ਗੱਲ ਹੈ। ਹੋ ਗਈ ਹੈ ਹਾਰ ਤੇ ਹੋ ਗਈ, ਮੈਂ ਮੰਨ ਨਹੀਂ ਸਕਦਾ, ਨਹੀਂ ਮੰਨ ਸਕਦਾ। ਤੇ ਜਦ ਹਾਰ ਹੋ ਗਈ ਹੈ ਤੇ ਇਸ ਸੱਚਾਈ ਨੂੰ ਕਬੂਲ ਕਰਨ ਦੇ ਵਿੱਚ ਇੱਕ ਸੰਤ ਨੂੰ ਇਤਰਾਜ਼ ਕੀ ਹੈ, ਤੁਹਾਡੇ ਕੋਲ ਕੁਛ ਵੀ ਨਹੀਂ, ਕੁਛ ਵੀ ਨਹੀਂ, ਨਾ ਘਰ ਨਾ ਘਾਟ, ਨਾ ਘੋੜਾ ਨਾ ਸ਼ਸਤਰ ਨਾ ਵਸਤਰ, ਚਲੋ ਇਤਨਾ ਤੇ ਕਬੂਲ ਕਰੋ ਇਹ ਸਭ ਕੁਝ ਤੁਹਾਡੇ ਕੋਲ ਨਹੀਂ ਹੈ। ਸਾਹਿਬ ਕਹਿੰਦੇ ਨੇ ਇਹ ਵੀ ਮੈਂ ਕਬੂਲ ਨਹੀਂ ਕਰ ਸਕਦਾ ਕਿ ਮੇਰੇ ਕੋਲ ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ ਹੈ। ਮੈਂ ਪਾਤਸ਼ਾਹ ਦੇ ਵਾਕ ਤੁਹਾਨੂੰ ਸਰਵਣ ਕਰਾਵਾਂ, ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਜ਼ਫਰਨਾਮਾ। ਇਸ ਦੇਸ਼ ਦੇ ਅਤੇ ਦੁਨੀਆਂ ਦੇ ਚਿੰਤਕ ਵਿਦਵਾਨਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਨਾਲ ਇਨਸਾਫ ਨਹੀਂ ਕੀਤਾ, ਟੇੜੀ ਅੱਖ ਨਾਲ ਵੇਖਿਆ ਜਾਂ ਬੰਦ ਅੱਖਾਂ ਨਾਲ ਵੇਖਣ ਦੀ ਕੋਸ਼ਿਸ਼ ਕੀਤੀ ਹੈ, ਅੱਖਾਂ ਖੋਲ੍ਹ ਕੇ ਵੇਖਣ ਦੀ ਕੋਸ਼ਿਸ਼ ਨਹੀਂ ਕੀਤੀ। ਸਾਹਿਬ ਕਹਿੰਦੇ ਨੇ ਇਹ ਮੈਂ ਸੁਣਨ ਨੂੰ ਰਾਜ਼ੀ ਨਹੀਂ ਕਿ ਮੇਰੇ ਕੋਲ ਕੁਛ ਨਹੀਂ। ਤਾਂ ਅਹਿਲਕਾਰ ਕਹਿੰਦੇ ਨੇ ਸੱਚਾਈ ਹੈ ਕੁਛ ਵੀ ਨਹੀਂ, ਕੁਛ ਵੀ ਨਹੀਂ, ਤੁਹਾਡੇ ਕੋਲ ਕੀ ਹੈ, ਕੁਛ ਵੀ ਨਹੀਂ। ਸਾਹਿਬ ਕਹਿੰਦੇ ਨੇ ਇਹ ਮੈਂ ਕਬੂਲਣ ਨੂੰ ਤਿਆਰ ਨਹੀਂ, ਤੋ ਕੀ ਹੈ ਤੁਹਾਡੇ ਕੋਲ। ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼। ਠੀਕ ਹੈ, ਮੇਰੇ ਕੋਲ ਫੌਜ ਨਹੀਂ ਹੈ, ਮੇਰੇ ਕੋਲ ਸ਼ਸਤਰ ਵੀ ਨਹੀਂ, ਮੇਰੇ ਕੋਲ ਕਿਲੇ ਵੀ ਨਹੀਂ, ਮੇਰੇ ਕੋਲ ਫੌਜ ਵੀ ਨਹੀਂ, ਮੇਰੇ ਕੋਲ ਧਨ ਵੀ ਨਹੀਂ, ਮੇਰੇ ਕੋਲ ਸੰਪਦਾ ਵੀ ਨਹੀਂ, ਮੇਰਾ ਪਰਿਵਾਰ ਵੀ ਵਿਛੜ ਗਿਆ। ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼, ਇਹ ਤਾਂ ਸਭ ਕੁਛ ਮੇਰੇ ਕੋਲ ਨਹੀਂ ਹੈ, ਫਿਰ ਵੀ ਮੈਂ ਕਬੂਲ ਕਰਨ ਨੂੰ ਤਿਆਰ ਨਹੀਂ ਕਿ ਮੇਰੇ ਕੋਲ ਕੁਛ ਵੀ ਨਹੀਂ ਹੈ। ਹੈ ਕੀ ਹੈ ਤੁਹਾਡੇ ਕੋਲ? ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਫਰਸ਼, ਖੁਦਾਵੰਦ ਬਖਸ਼ਣ ਦਈ ਐਸ਼ਵ ਅਰਸ਼, ਮੇਰੇ ਹਿਰਦੇ 'ਚ ਖੁਦਾ ਬੈਠਾ ਹੈ ਅਤੇ ਜਿਤਨੇ ਚਿਰ ਤੱਕ ਉਹ ਬੈਠਾ ਹੈ ਮੈਂ ਹਾਰ ਨਹੀਂ ਮੰਨ ਸਕਦਾ, ਇਹ ਤਾਂ ਖੁਦਾ ਦੀ ਹਾਰ ਹੋ ਜਾਏਗੀ, ਮੈਂ ਨਹੀਂ ਮੰਨ ਸਕਦਾ।